ਪਾਵਨ ਨਿੱਘੀ ਗੋਦ ਵਿੱਚ ਸਜੀ ਹੋਈ ਗੁਰੂ ਰੂਪ ਸਤ ਸੰਗਤ ਸਤਿਗੁਰਾਂ ਦੀ ਗੁਰਫਤਿਹ ਪਿਆਰ ਨਾਲ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ੇਸ਼ ਦਿਨ ਹੈ ਜੋ ਸੰਗਰਾਂਦ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਿੱਖ ਜਗਤ ਨੂੰ ਅਲਾਹੀ ਬਾਣੀ ਦਾ ਉਹ ਉਪਦੇਸ਼ ਬਖਸ਼ਦੇ ਨੇ ਜਿਸ ਉਪਦੇਸ਼ ਨੂੰ ਸੁਣ ਕੇ ਧਾਰਨ ਕਰਕੇ ਜੀਵਨ ਦੀ ਸਫਲਤਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾਉਂਦੇ ਨੇ ਐ ਸਿੱਖਾ ਤੂੰ ਕਿਰਸਾਨੀ ਕਰਨ ਵਾਲਾ ਹੈ। ਪੰਜਾਬ ਦਾ ਕਿਰਸਾਨ ਤੂੰ ਸਿੱਖ ਹੈ। ਜਿਸ ਤਰ੍ਹਾਂ ਕਿਰਸਾਨ ਨੂੰ ਸਮਝ ਪੈ ਜਾਏ ਠੇਠ ਪੰਜਾਬੀ ਬੋਲੀ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਕੱਤ ਕਧਾਰਤ ਹੈ ਕੱਤਣਾ ਕਿਰਤ ਕਰਨੀ। ਇਸ ਕੱਤਕ ਦੇ ਮਹੀਨੇ ਵਿੱਚ ਹਾੜੀ ਦੀ ਫਸਲ ਬੀਜੀ ਜਾਂਦੀ ਹੈ। ਤਮਾਮ ਕਿਸਾਨ ਬੜਾ ਉੱਦਮ ਕਰਕੇ ਮਿਹਨਤ ਕਰਕੇ ਜਦੋਂ ਦੀਵਾਲੀ ਦਾ ਪੁਰਬ ਵੀ ਆ ਰਿਹਾ ਹੈ, ਦੀਵਾਲੀ ਦਾ ਪੁਰਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਇਸ਼ਨਾਨ ਕਰਕੇ ਆਪਣੇ ਨਗਰਾਂ ਵਿੱਚ ਵਾਪਸ ਜਾ ਕੇ ਹਾੜੀ ਦੀ ਫਸਲ ਬੀਜਦਾ ਹੈ। ਕਿਸਾਨ ਖੇਤੀ ਕਰਦਾ ਹੈ ਭਾਵਨਾ ਉਹਦੀ ਗ੍ਰਸਤੀ ਜੀਵਨ ਦੀ ਪ੍ਰਫੁੱਲਤਾ ਗ੍ਰਸਤੀ ਜੀਵਨ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੀ ਹੈ। ਹਾੜੀ ਦੀ ਫਸਲ ਜਦੋਂ ਬੀਜਦਾ ਹੈ ਇੱਕ ਇੱਕ ਦਾਣੇ ਤੋਂ ਕਈ ਕਈ ਦਾਣੇ ਸੌ ਸੌ ਦਾਣਾ ਹੋ ਕੇ ਉਹਨਾਂ ਨੂੰ ਫਲ ਲੱਗਦਾ ਹੈ। ਉਹ ਪੌਦੇ ਜਦੋਂ ਫਲ ਤੱਕ ਚਲੇ ਜਾਂਦੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸੇ ਨੂੰ ਮੁੱਖ ਰੱਖਦੇ ਆ। ਸਿੱਖਾ ਜਦੋਂ ਖੇਤ ਨੂੰ ਚੰਗੀ ਤਰ੍ਹਾਂ ਤੂੰ ਸਫਾ ਕਰਦਾ ਹਲ ਚਲਾ ਕੇ ਤੂੰ ਸੋਚਦਾ ਨਾ ਤੇ ਉਹਦੇ ਵਿੱਚ ਕੋਈ ਬਰੂ ਹੋਵੇ ਨਾ ਕੋਈ ਘਾਹ ਹੋਵੇ ਨਾ ਕੋਈ ਹੋਰ ਬੂਟੀ। ਕਈ ਨਾਵਾਂ ਨਾਲ ਮੈਂ ਬੇਨਤੀ ਕਰ ਸਕਦਾ ਹਾਂ ਸਮੁੱਚੇ ਤੌਰ ਤੇ ਕੋਈ ਵੀ ਉਹਦੇ ਵਿੱਚ ਬਾਲ ਹਾਲ ਜਿਹੜੀ ਖੇਤੀ ਨੂੰ ਨੁਕਸਾਨ ਦੇਣ ਵਾਲੀ ਹੋਵੇ ਉਹ ਨਾ ਹੋਵੇ। ਪਾਣੀ ਦੇ ਨਾਲ ਖੇਤ ਨੂੰ ਠੰਡਾ ਕਰਦਾ ਹੈ ਫਿਰ ਕਣਕ ਦਾ ਬੀ ਪਾਉਂਦਾ ਹੈ। ਇਸੇ ਤਰ੍ਹਾਂ ਹੀ ਅੱਜ ਦੇ ਉਪਦੇਸ਼ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਸਿੱਖਾ ਤੂੰ ਐਵੇਂ ਅਨੁਭਵ ਕਰ ਮਨੁੱਖਾ ਜਨਮ ਇੱਕ ਤੇਰਾ ਖੇਤ ਹੈ। ਇਸ ਖੇਤ ਵਿੱਚ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਹੈ। ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਸਿੱਖਾ ਯਾਦ ਕਰ ਬਾਹਰਲੇ ਖੇਤ ਵਿੱਚ ਤੂੰ ਯਤਨ ਕਰਦਾ ਬਰੂ ਇੱਕ ਐਸੀ ਬੂਟੀ ਹੈ ਜਿਹੜੀ ਪੱਟ ਕੇ ਬਾਹਰ ਸੁੱਟ ਵੀ ਦਈਏ ਉਹਦੀਆਂ ਜੜ੍ਹਾਂ ਨੂੰ ਕਿਤੇ ਨਖਾਸਤਾ ਮਿੱਟੀ ਲੱਗੀ ਰਹਿ ਜਾਏ ਤੇ ਫਿਰ ਵੀ ਉਹ ਧੁੱਪ ਚ ਸੁੱਕਦੀ ਨਹੀਂ, ਵਾਰ ਵਾਰ ਮਿੱਟੀ ਝਾੜ ਝਾੜ ਕੇ ਸੁੱਟੀ ਜਾਈਏ, ਇੱਥੋਂ ਤੱਕ ਸੁੱਕਿਆ ਹੋਇਆ ਛਾਪਿਆਂ ਤੇ ਸੁੱਕੀਆਂ ਹੋਈਆਂ ਲੱਕੜਾਂ ਤੇ ਵੀ ਜੇ ਉਹਨੂੰ ਰੱਖ ਦਿੱਤਾ ਜਾਏ ਫਿਰ ਵੀ ਉਹ ਹਰੀ ਹੋ ਜਾਂਦੀ ਹੈ। ਸਿੱਖਾ ਤੇਰੇ ਜੀਵਨ ਦੇ ਖੇਤ ਵਿੱਚ ਵਾਸ਼ਨਾ ਦਾ ਬਰੂ ਹੈ, ਮਨੁੱਖ ਦੇ ਜ਼ਿੰਦਗੀ ਭਰ ਵਾਸ਼ਨਾ ਨਹੀਂ ਮਰਦੀ, ਤ੍ਰਿਸ਼ਨਾ ਨਾ ਜੀਰਨਾ ਵੇਵ ਵੇਵ ਜੀਰਨਾ। ਭਰਤਰੀ ਦੁਖੀ ਹੋ ਕੇ ਕਹਿ ਰਿਹਾ, ਇਹ ਵਾਸ਼ਨਾ ਇਹ ਤ੍ਰਿਸ਼ਨਾ ਮੇਰਾ ਸਰੀਰ ਤੇ ਹੌਲੀ ਹੌਲੀ ਅੰਤ ਵੱਲ ਜਾ ਰਿਹਾ, ਪਰ ਤੂੰ ਬੜੀ ਪਰਵਰ ਹੋ ਕੇ ਮੇਰੇ ਸਰੀਰ ਵਿੱਚ ਵਾਸਾ ਕੀਤਾ ਹੋਇਆ। ਉਮਰ ਦੇ ਤਿੰਨ ਹੀ ਵੱਡੇ ਹਿੱਸੇ ਨੇ, ਬਾਲਕ, ਜਵਾਨੀ ਤੇ ਬਿਰਧ। ਤਿੰਨਾਂ ਹਿੱਸਿਆਂ ਵਿੱਚ ਵਾਸ਼ਨਾ ਦਾ ਜਿਹੜਾ ਬਰੂ ਹੈ ਇਹ ਮਨੁੱਖ ਨੂੰ ਕਿਸੇ ਸਿਰੇ ਨਹੀਂ ਲੱਗਣ ਦਿੰਦਾ। ਤੇਰੇ ਸਰੀਰ ਵਿੱਚ ਵਾਸ਼ਨਾ ਦਾ ਬਰੂ ਨਾ ਹੋਵੇ। ਜੋ ਕੁਦਰਤ ਨੇ ਤੈਨੂੰ ਦਾਤ ਦੇਣੀ ਆ ਉਹ ਵਾਹਿਗੁਰੂ ਪਰਮੇਸ਼ਰ ਤੇਰੀ ਮਿਹਨਤ ਰੱਖਦਾ ਨਹੀਂ। ਤੂੰ ਨਿਸ਼ਚਾ ਕਰ, ਨਿਰੰਕਾਰ ਨੇ ਤੈਨੂੰ ਪੈਦਾ ਕੀਤਾ, ਪਹਿਲਾਂ ਬਣੀ ਪਰਾਲਬਧ ਮਗਰੋਂ ਬਣਿਆ ਸਰੀਰ। ਤੇਰੀ ਪਰਾਲਬਧ ਜਿੰਨੇ ਕ ਕੁਦਰਤ ਨੇ ਜੋ ਕੁਝ ਦੇਣਾ ਉਹ ਤੇਰੇ ਕੋਲ ਆ ਜਾਣਾ। ਹੁਣ ਮਿਹਨਤ ਕਰ, ਉਦਮ ਕਰ। ਇਸੇ ਤਰ੍ਹਾਂ ਹੀ ਗਰੀਬ ਨਵਾਜ਼ ਸਤਿਗੁਰਾਂ ਨੇ ਸਾਨੂੰ ਗੁਣ ਦਿੱਤੇ ਨੇ, ਗੁਣਾਂ ਦਾ ਧਾਰ ਨਹੀਂ ਹੋਵੇ। ਅੱਜ ਦੇ ਇਸ ਮਹੀਨੇ ਦਾ ਉਪਦੇਸ਼ ਮੇਨ ਇਹੋ ਹੀ ਹੈ, ਕਤਕ ਕਰਮ ਕਮਾਵਣੇ ਦੋਸ ਨਾ ਕਾਹੋ ਜੋਗ, ਪਰਮੇਸ਼ਰ ਤੇ ਪੁੰਨਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਪੋ। ਜੋ ਰੱਬ ਦੀ ਵਿਚਾਰ ਨਾਲੋਂ ਮਨੁੱਖ ਟੁੱਟ ਜਾਂਦਾ ਹੈ ਉਹਦੇ ਝੋਲੇ ਚ ਤਮਾਮ ਦੁੱਖ ਪੈ ਜਾਂਦੇ ਨੇ। ਇਥੋਂ ਤੱਕ ਕਿ ਗੁਰੂ ਦੇ ਸਿਧਾਂਤ ਵਿੱਚ ਕਈ ਘਟਨਾਵਾਂ ਮਿਲ ਜਾਂਦੀਆਂ ਨੇ। ਬੜੀ ਸਿੱਖੀ ਕਮਾਉਣ ਵਾਲੇ ਗੁਰਸਿੱਖ, ਅੱਠ ਅੱਠ ਮਹੀਨੇ ਭੁੱਖ ਦਾ ਦੁੱਖ ਕੱਢਣ ਵਾਲੇ, ਕੜਗੀਧਰ ਦਾ ਇੱਕ ਇੱਕ ਵਚਨ ਖਿੜੇ ਮੱਥੇ ਤੇ ਮੰਨਣ ਵਾਲੇ। ਪਰ ਭੁੱਖ ਦਾ ਦੁੱਖ ਬੜਾ ਅਜੀਬ ਹੈ, ਇਸੇ ਕਰਕੇ ਵਿਦਵਾਨਾਂ ਨੇ ਲਿਖਿਆ, ਜਿਹੜੀ ਪੇਟ ਦੀ ਪਟਾਰੀ ਹੈ ਕੁਦਰਤ ਨੇ ਲਾਈ ਤੇ ਮਨੁੱਖ ਦੇ ਸਰੀਰ ਨੂੰ ਹੈ, ਲਾਈ ਪੇਟ ਦੀ ਪਟਾਰੀ ਬ੍ਰਹਮਾਚਾਰ ਮੁਖਚਾਰੀ, ਪੂਰ ਪੂਰ ਥੱਕੇ ਸਾਰੀ ਸੰਸਾਰ ਦੀ ਰਚਨਾ, ਪੇਟ ਦੀ ਪਟਾਰੀ ਨੂੰ ਭਰਦਿਆਂ ਭਰਦਿਆਂ ਥੱਕ ਗਏ। ਪੇਟ ਦੀ ਪਟਾਰੀ ਕਿਸੇ ਦੀ ਅੱਜ ਤੱਕ ਦੁਨੀਆਂ ਤੇ ਭਰੀ ਨਹੀਂ। ਦੁਖੀ ਹੋ ਕੇ ਭੁੱਖ ਦੇ ਦੁੱਖ ਦੇ ਨਾਲ ਗੁਰੂ ਦੀ ਸਿੱਖੀ ਤੋਂ ਟੁੱਟ ਗਏ। ਦੋਸ਼ ਕਿਸੇ ਨੂੰ ਕੀ ਦੇਣਾ ਸੀ, ਸਿੱਖ ਗੁਰਮਤੀਏ ਸਨ, ਅਹਿਸਾਸ ਹੋ ਗਿਆ ਇਹ ਸਾਡੇ ਕਰਮਾਂ ਦਾ ਫਲ ਹੈ। ਜੋ ਸਾਨੂੰ ਦੁੱਖ ਮਿਲਿਆ ਸਾਡੇ ਕਰਮਾਂ ਦਾ ਫਲ ਹੈ। ਇੱਥੋਂ ਤੱਕ ਜੰਗ ਦੇ ਵਿੱਚ ਜਿੰਨੇ ਸਿੰਘ ਸ਼ਹੀਦ ਹੋ ਗਏ ਨਿਰੰਕਾਰ ਦਾ, ਸੱਚਖੰਡ ਦਾ ਦਰਵਾਜ਼ਾ ਬੰਦ ਸੀ, ਸ਼ਹੀਦ ਸਿੰਘਾਂ ਦੀਆਂ ਆਤਮਾਵਾਂ ਭਾਈ ਮਹਾਂ ਸਿੰਘ ਨੂੰ ਆਵਾਜ਼ਾਂ ਰਾਹੀਂ ਸੁਨੇਹਾ ਭੇਜ ਰਹੀਆਂ ਨੇ, ਮਹਾਂ ਸਿੰਘ ਜਿੰਨਾ ਚਿਰ ਬਦਾਵਾ ਨਾ ਪੜਵਾ ਕੇ ਆਇਆ ਵਾਹਿਗੁਰੂ ਦੀ ਦਰਗਾਹ ਦੇ ਦਰਵਾਜ਼ੇ ਬੰਦ ਨੇ, ਅਸੀਂ ਸ਼ਹਾਦਤਾਂ ਵੀ ਦੇ ਦਿੱਤੀਆਂ ਨੇ, ਪਰ ਨਿਰੰਕਾਰ ਦੇ ਦਰਬਾਰ ਤੇ ਸਾਡੀਆਂ ਸ਼ਹਾਦਤਾਂ ਪ੍ਰਵਾਨ ਨਹੀਂ, ਕਿਉਂਕਿ ਅਸੀਂ ਗੁਰੂ ਤੋਂ ਬੇਮੁਖ ਹੋਏ ਹਾਂ। ਗੁਰੂ ਨੂੰ ਬਦਾਵਾ ਲਿਖ ਕੇ ਚਾਰ ਅੱਖਰਾਂ ਦਾ ਦੇ ਆਏ ਹਾਂ। ਇਹੋ ਹੀ ਕਾਰਨ ਸੀ ਕਰਗੀਧਰ ਪਾਤਸ਼ਾਹ ਨੇ ਸਹਿਗ ਦੇ ਮਾਨ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ। ਬੜੇ ਯਤਨ ਕੀਤੇ ਨੇ ਦੁਨੀਆਂ ਦੇ ਸੁੱਖ ਦੇਣ ਵਾਸਤੇ, ਲੰਮੀ ਉਮਰ ਵਾਸਤੇ, ਪਰ ਉਹਦੇ ਨੇਤਰਾਂ ਚ ਜਲ ਵੀ ਸੀ ਤੇ ਲਹੂ ਸੀ। ਕਰਗੀਧਰ ਪਾਤਸ਼ਾਹ, ਜੋ ਸਾਡੇ ਕੋਲ ਗਲਤੀ ਹੋ ਗਈ ਹੈ, ਉਹ ਚਾਰ ਅੱਖਰ ਬਦਾਵੇ ਦੇ ਪਾਲ ਦਿਓ। ਗੁਰੂ ਦੀ ਮਹਾਨ ਬਖਸ਼ਿਸ਼ ਦੇ ਨਾਲ ਕਰਗੀਧਰ ਮਹਾਰਾਜ ਉਹਨਾਂ ਗੁਰਸਿੱਖਾਂ ਦੀ ਕੁਰਬਾਨੀ ਵੇਖ ਕੇ ਉਹਨਾਂ ਦੇ ਜੀਵਨ ਦਾ ਸਫ਼ਰ ਸਤਿਆਰ ਵੇਖ ਕੇ, ਮਹਾਂ ਸਿੰਘ ਦੇ ਚੜ੍ਹਾਈ ਕਰਨ ਤੋਂ ਪਹਿਲਾਂ ਆਪਣੀ ਜੇਬ ਚੋਂ ਉਹ ਚਾਰ ਉਂਗਲਾਂ ਕਾਗਜ਼ ਕੱਢਿਆ, ਮਹਾਂ ਸਿੰਘ ਦੇ ਸਾਹਮਣੇ ਪਾੜ ਦਿੱਤਾ, ਇਧਰੋਂ ਬਦਾਵਾ ਪਾੜਿਆ ਜਾ ਰਿਹਾ ਹੈ, ਦੂਜੇ ਪਾਸੇ ਨਿਰੰਕਾਰ ਦੀ ਦਰਗਾਹ ਦੇ ਦਰਵਾਜ਼ੇ ਖੁੱਲ ਗਏ ਨੇ। ਜਿੰਨੀਆਂ ਆਤਮਾਵਾਂ ਸ਼ਹੀਦ ਹੋ ਗਈਆਂ ਸਨ, ਸਾਰੀਆਂ ਨਿਰੰਕਾਰ ਦੇ ਦਰਬਾਰ ਵਿੱਚ ਮੁੱਖ ਉਜਲਾ ਲੈ ਕੇ ਚਲੇ ਗਈਆਂ ਨੇ। ਅੱਜ ਦੇ ਇਸ ਮਹੀਨੇ ਦਾ ਮੇਨ ਅਸੂਲ ਇਹੋ ਹੀ ਹੈ, ਸਿੱਖਾਂ ਤੋਂ ਬਹੁਤ ਚੰਗੇ ਕਰਮਾਂ ਵਾਲਾ ਹੈ, ਸੁਬਹਾ ਸ਼ਾਮ ਗੁਰੂ ਕੇ ਦਰਬਾਰ ਚ ਕਥਾ ਕੀਰਤਨ ਸੁਣਦਾ ਹੈ, ਸੇਵਾਦਾਰ ਵੀ ਸੇਵਾ ਬਣ ਕੇ ਸੇਵਾ ਕਮਾਉਣਾ ਹੈ। ਮਨੁੱਖਾ ਜਨਮ ਦੇ ਵਿੱਚ ਜੇ ਕਿਤੇ ਤੇਰੇ ਕੋਲੋਂ ਗਲਤੀ ਦੇ ਨਾਲ ਸਿੱਖੀ ਵੱਲੋਂ ਬਦਾਵਾ ਲਿਖਿਆ ਗਿਆ ਹੈ, ਗਲਤੀਆਂ ਹੋ ਗਈਆਂ ਨੇ, ਇਹੋ ਹੀ ਸਮਰੱਥ ਗੁਰੂ ਕਾ ਦਰਬਾਰ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਏ, ਦੋਸ਼ ਕਿਸੇ ਨੂੰ ਕੀ ਦੇਣਾ ਹੈ, ਦੋਸ਼ ਕਰਮਾਂ ਆਪਣਿਆਂ ਆਪਣਿਆਂ ਕਰਮਾਂ ਨੂੰ। ਮੈਂ ਜੀਵਨ ਲਿਖ ਰਿਹਾ ਸੀ ਦਮਨੀ ਟਕਸਾਲ ਦੇ ਸਤਿਪੁਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦਾ, ਜੀਵਨ ਲਿਖਦਿਆਂ ਲਿਖਦਿਆਂ ਇੱਕ ਮੇਰੇ ਮਨ ਚ ਘਟਨਾ ਆਈ, ਮੈਂ ਉਹ ਘਟਨਾ ਪੜ੍ਹ ਲਈ ਤੇ ਮੈਂ ਉਹ ਲਿਖਣੀਆਂ ਸਨ ਘਟਨਾ। ਸੰਤ ਗਿਆਨੀ ਗੁਰਬਚਨ ਸਿੰਘ ਨੂੰ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਕਹਿ ਰਹੇ ਨੇ, ਐ ਗੁਰਬਚਨ ਸਿੰਘ, ਪਿਛਲੇ ਜਨਮ ਚ ਅਸੀਂ ਬੜੇ ਬੜੇ ਵੱਡੇ ਵਿਦਵਾਨ ਸੀ, ਸੰਸਕ੍ਰਿਤ ਕਾਸ਼ੀ ਵਿਚ ਜਾ ਕੇ ਵਿਦਿਆ ਪੜ੍ਹੀ, ਵਿਦਿਆ ਪੜ੍ਹੀ ਪੜ੍ਹਨ ਤੋਂ ਬਾਅਦ ਨਾ ਮੇਰੇ ਕੋਲੋਂ ਗਾਂ ਵਿਦਿਆ ਦਾ ਖਜ਼ਾਨਾ ਵਰਤਾਇਆ ਗਿਆ ਤੇ ਨਾ ਤੇਰੇ ਕੋਲੋਂ ਵਰਤਾਇਆ ਗਿਆ। ਵਿਦਿਆ ਬੜੀ ਪੜ੍ਹੀ ਪਰ ਸਿੱਖ ਜਗਤ ਵਿਚ ਅਸੀਂ ਉਹ ਵਿਦਿਆ ਦਾ ਭੰਡਾਰਾ ਵਰਤਾਇਆ ਨਾ। ਜਿਸ ਤਰ੍ਹਾਂ ਦੀ ਵਿਦਿਆ ਕੁਦਰਤ ਨੇ ਸਾਨੂੰ ਬਖਸ਼ੀ, ਉਸੇ ਤਰ੍ਹਾਂ ਦੀ ਹੀ ਲੈ ਕੇ ਅਸੀਂ ਚਲੇ ਗਏ। ਨਿਰੰਕਾਰ ਨੇ ਫਿਰ ਤੁਰਟ ਕੇ ਸਿੱਖਾਂ ਦੇ ਘਰ ਜਨਮ ਦਿੱਤਾ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਵਿਦਿਆ ਪੜ੍ਹਾਈ ਹੈ ਤੇ ਮੈਂ ਆਪ ਜੀ ਨੂੰ ਵੀ ਇਹੋ ਬੇਨਤੀ ਕਰਨੀ ਚਾਹਾਂਗਾ, ਗੁਰਬਚਨ ਸਿੰਘ, ਜਿੰਨਾ ਚਿਰ ਤੇਰੇ ਸਵਾਸ ਨੇ, ਗੁਰੂ ਨਾਨਕ ਦੀ ਸਿੱਖੀ ਚ ਸਿੱਖੀ ਪ੍ਰਚਾਰ ਕਰਕੇ ਵਿਦਿਆ ਪੜ੍ਹਾਈ, ਉਹਨਾਂ ਮਹਾਂਪੁਰਖਾਂ ਦਾ ਬਚਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਨੇ 1930 ਤੋਂ ਲੈ ਕੇ 40 ਸਾਲ 69 ਤੱਕ 150 ਵਿਦਿਆਰਥੀ ਰੱਖ ਕੇ ਕਿੰਨੀ ਕੁ ਵਿਦਿਆ ਪੜ੍ਹਾਈ, ਕਿੰਨੀ ਕੁ ਬਖਸ਼ਿਸ਼ ਕੀਤੀ। ਸਾਡੇ ਵਰਗੇ ਪਿੰਡਾਂ ਦੇ ਜ਼ਿਮੀਦਾਰਾਂ ਦੇ ਬੱਚੇ ਅਸੀਂ ਇਸ ਵੇਲੇ ਨੂੰ ਰੋਕ ਖੜ ਕੇ ਘਰ ਪਤਾ ਨੀ ਕਦੋਂ ਚੜ੍ਹਾਈ ਤੇ ਕਿਸ ਰੂਪ ਚ ਹੁੰਦੇ, ਪਰ ਇਹ ਜੋ ਬਖਸ਼ਿਸ਼ਾਂ ਨੇ ਉਹਨਾਂ ਸਤਿਪੁਰਖਾਂ ਦੀਆਂ ਹੀ ਬਖਸ਼ਿਸ਼ਾਂ ਨੇ। ਬੜਾ ਵੱਡਾ ਵਿਦਿਆ ਦਾ ਖਜ਼ਾਨਾ ਉਹਨਾਂ ਦੋਨਾਂ ਸਤਿਪੁਰਖਾਂ ਨੇ ਵਰਤਾਇਆ। ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਅਤੇ ਜੋ ਕੌਮ ਨੂੰ ਬੜੀਆਂ ਦਰਪੇਸ਼ ਵਿਚਾਰਾਂ ਆ ਰਹੀਆਂ ਸਨ, ਕੌਮ ਨੂੰ ਜਗਾਉਣ ਦੀ ਡਿਊਟੀ ਸੀ ਸੰਤ ਜਰਨੈਲ ਸਿੰਘ ਜੀ ਦੀ। ਸੰਤ ਜਰਨੈਲ ਸਿੰਘ ਜੀ ਨੇ ਜੋ ਸਿੱਖ ਕੌਮ ਨੂੰ ਜੋ ਕੁਝ ਵਾਪਰ ਰਿਹਾ ਸੀ ਜਗਾਇਆ। ਖੈਰ ਮੈਂ ਬੇਨਤੀ ਕਰ ਰਿਹਾ ਸੀ ਅੱਜ ਦੇ ਦਿਨ ਦੀ, ਮਹਾਰਾਜ ਨੇ ਬਾਣੀ ਚ ਲਿਖਿਆ ਸਿੱਖਾ ਕਿਸੇ ਨੂੰ ਦੋਸ਼ ਨਾ ਦੇ, ਆਪਣੇ ਪੈਰਾਂ ਤੇ ਤੂੰ ਖਲੋ, ਆਪਣੇ ਔਗਣਾਂ ਵਾਲੇ ਝਾਤੀ ਮਾਰ। ਸਿਆਣੇ ਕਹਿੰਦੇ ਨੇ ਜਿਸ ਨੇ ਰਸਤੇ ਪੈਣਾ ਨਾ, ਮਤ ਕਿਸੇ ਨੂੰ ਪੁੱਛਗਾ ਕਿ ਮੈਂ ਰਸਤਾ ਭਾਲਣਾ ਹੈ, ਜੇ ਰਸਤੇ ਪੈਣਾ ਤੇ ਆਪਣੇ ਔਗਣਾਂ ਵਾਲੇ ਝਾਤੀ ਮਾਰ ਲੈ। ਅੱਖਾਂ ਬੰਦ ਕਰਕੇ ਜਿੰਨਾ ਤੂੰ ਔਗਣ ਕੀਤੇ ਨੇ ਉਹਨਾਂ ਨੂੰ ਯਾਦ ਕਰ, ਉਹਨਾਂ ਨੂੰ ਯਾਦ ਕਰਕੇ ਤੇਰਾ ਸਰੀਰ ਕੰਬੇਗਾ, ਤੋਬਾ ਕਰਕੇ ਫਿਰ ਅੱਗੇ ਰਸਤੇ ਤੇ ਪੈ ਜਾਈ। ਇਹ ਰਸਤੇ ਪੈਣ ਦਾ ਇਹ ਵੀ ਇੱਕ ਬਹੁਤ ਵੱਡਾ ਟੰਗ ਹੈ, ਬੜੀ ਵੱਡੀ ਦਾਤ ਹੈ। ਕਿਸੇ ਨੂੰ ਪੁੱਛਣ ਦੀ ਬਜਾਏ ਸਮਰੱਥ ਗੁਰੂ ਦਾ ਦਰਬਾਰ ਹੈ, ਇੱਥੇ ਹੀ ਆ ਕੇ ਗਰੀਬ ਨਵਾਜ਼ ਸਤਿਗੁਰਾਂ ਦੇ ਕੋਲ ਅਰਦਾਸ ਹੀ ਤੂੰ ਕਰਨੀ ਨਾ, ਦੋ ਹੱਥ ਜੋੜ ਕੇ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਹੇ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼ ਹੈ, ਪਾਤਸ਼ਾਹ ਮੇਰੇ ਜਿੰਨੇ ਉਗਣ ਕਿਸੇ ਕੋਲ ਨਹੀਂ, ਅਸੀਂ ਜਿਤਨੇ ਬੈਠੇ ਹਾਂ ਮੈਂ ਵੀ ਤੁਹਾਡੇ ਕੋਲ ਬੈਠਾ ਹਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਸਾਡੇ ਮਨ ਚ ਬੜੀਆਂ ਗੰਦੀਆਂ ਗੰਦੀਆਂ ਵਿਚਾਰਾਂ ਆਉਂਦੀਆਂ ਨੇ, ਜੇ ਕਿਤੇ ਸਾਰੀਆਂ ਸੱਚ ਦੱਸ ਦਈਏ ਤੇ ਸਮਾਜ ਦਾ ਮਨੁੱਖ ਸਾਨੂੰ ਆਪਣੇ ਕੋਲ ਨਾ ਖਲੋਣ ਦੇ, ਇੰਨੇ ਅਸੀਂ ਗੰਦੇ ਆ। ਮਹਾਨ ਪਵਿੱਤਰ ਸਮਰੱਥ ਗੁਰੂ ਦੇ ਸਨਮੁਖ ਬੈਠੇ ਆ, ਅਸੀਂ ਜਿਤਨੇ ਬੈਠੇ ਹਾਂ ਗੰਦਗੀ ਦੇ ਕੀੜੇ ਹਾਂ, ਪਵਿੱਤਰ ਸਤਿਗੁਰਾਂ ਦੇ ਕੋਲ ਅਸੀਂ ਕਿਸ ਨਾਲ ਆ ਸਕਦੇ ਹਾਂ। ਕਲਗੀਧਰ ਮਹਾਰਾਜ ਨੇ ਇਹੋ ਲਿਖਿਆ ਨਾ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਬਹੁਤ ਘੱਟ ਛਿਨ ਦਾ ਵਕਤ ਹੈ। ਵਿਦਵਾਨਾਂ ਨੇ ਭਾਵੇਂ ਪੱਤਾ ਹੱਥ ਵਿੱਚ ਹੋਵੇ, ਸੂਈ ਤੁਹਾਡੇ ਹੱਥ ਵਿੱਚ ਹੋਵੇ ਤੇ ਪੱਤੇ 'ਚ ਸੂਈ ਮਾਰੋ, ਕਿੰਨਾ ਕੁ ਸਮਾਂ ਲੱਗਦਾ ਸੂਈ ਆਰ ਪਾਰ ਹੋਣ ਨੂੰ, ਦੋ ਖਿਨ ਬਤੀਤ ਹੋ ਜਾਂਦੇ ਨੇ। ਕਰਗੀਧਰ ਮਹਾਰਾਜ ਫਰਮਾਉਂਦੇ ਨੇ, ਸਿੱਖਾ ਜਿਸ ਦਿਨ ਤੇਰੀ ਆਤਮਾ ਪਵਿੱਤਰ ਹੋ ਗਈ, ਪਵਿੱਤਰ ਸਮਰੱਥ ਗੁਰੂ ਨੂੰ ਪਤਾ ਲੱਗ ਗਿਆ ਵੀ ਆਹ ਸਿੱਖ ਮੇਰੇ ਦਰਬਾਰ 'ਚ ਬੈਠਾ ਹੈ, ਅੱਜ ਇਹਦੀ ਆਤਮਾ ਬੜੀ ਪਵਿੱਤਰ ਹੈ। ਤੇ ਗੁਰੂ ਦੇ ਵਿੱਚ ਤੇ ਸਿੱਖ ਤੇ ਭਿੰਨ ਭੇਦ, ਉਦੋਂ ਸਿਰਫ ਇੱਕ ਕਦਮ ਚੱਕਣਾ ਹੈ ਤੇ ਉਸ ਦਰਬਾਰ ਵੱਲ ਉਸ ਥਾਂ ਤੇ ਟਿਕ ਜਾਏ ਤੇਰਾ ਕਦਮ ਜਿਹੜਾ ਮਹਾਨ ਪਵਿੱਤਰ ਹੈ। ਨਹੀਂ ਤੇ ਅੱਜ ਤੱਕ ਸਾਡੇ ਗੰਦਗੀ ਦੇ ਭਰੇ ਪੈਰ ਨੇ, ਸਰੀਰ ਗੰਦਗੀ ਦਾ ਭਰਿਆ ਹੈ। ਕਤਕ ਕਰਮ ਕਮਾਵਣੇ ਦੋਸ ਨਾ ਕਾਹੋ ਜੋ, ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ, ਖਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਅੱਜ ਦੇ ਉਪਦੇਸ਼ ਵਿੱਚ ਸਤਿਗੁਰਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਇਹ ਔਗਣਾ ਭਰਿਆ ਸਰੀਰ ਸਾਡਾ, ਦੋਸ਼ ਕਿਸੇ ਨੂੰ ਕੀ ਦੇਣਾ, ਦੋਸ਼ ਅਸੀਂ ਆਪਣੀ ਆਤਮਾ ਨੂੰ ਦਈਏ। ਸਿੱਖਾਂ ਦੇ ਘਰ ਪੈਦਾ ਹੋ ਕੇ ਗੁਰੂ ਕੀ ਬਾਣੀ ਦਾ ਖਜ਼ਾਨਾ ਸਮਰੱਥ ਗੁਰੂ ਨੇ ਸਾਨੂੰ ਬਖਸ਼ਿਆ ਹੋਵੇ ਤੇ ਫਿਰ ਵੀ ਸਿੱਖ ਇਹ ਮਹਾਨ ਖਜ਼ਾਨਾ 1430 ਏਡਾ ਵੱਡਾ ਸਰੋਵਰ ਲਿਖਣ ਦੀ ਕੀ ਲੋੜ ਸੀ ਸਿੱਖਾਂ, ਜੇ ਤੂੰ ਪੜ੍ਹਨਾ ਨਹੀਂ, ਤੂੰ ਬਾਣੀ ਨੇ ਪੜ੍ਹਨੀ, ਤੂੰ ਇਹ ਖਜ਼ਾਨਾ ਸਾਰਾ ਕਥਾ ਦਾ ਸੁਣਨਾ ਨਹੀਂ। ਤੇਰੇ ਨਾਲ ਤੇ ਅੱਜ ਤੇ 80 ਸਾਲ ਪੁਰਾਣੇ ਗੁਰਸਿੱਖਾਂ ਦੀ ਧਾਰਨਾ ਇਹ ਹੋਇਆ ਕਰਦੀ ਸੀ ਆਦਿ ਤੋਂ ਅੰਤ ਤੱਕ, ਜਿਸ ਸਿੱਖ ਨੇ ਸਾਰੀ ਬਾਣੀ ਕਥਾ ਦੀ ਸੁਣ ਲਈ ਉਸ ਸਿੱਖ ਦੀਆਂ ਇੱਕ ਇੱਕ ਕੁੜਾ ਤਰ ਜਾਂਦੀਆਂ ਸਨ। ਏਡਾ ਵੱਡਾ ਪੁਰਾਤਨ ਗੁਰਸਿੱਖਾਂ ਵਿੱਚ ਮੈਂ ਹੋਰ ਵੀ ਬੇਨਤੀਆਂ ਕਰ ਸਕਦਾ, ਪਰ ਮੈਂ ਸਮੇਂ ਨੂੰ ਮੁੱਖ ਰੱਖਦਿਆਂ ਇਤਿਹਾਸ ਦੀ ਕਥਾ ਬੜੀ ਮਹਾਨ ਬਖਸ਼ਿਸ਼ ਵਾਲੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੱਲ ਆਈਏ। ਅੱਜ ਦਾ ਜੋ ਮਹੀਨੇ ਦਾ ਫਲਾ ਦੇਸ਼ ਹੈ, ਅੱਜ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸਮਝਾਇਆ, ਸਿੱਖਾ ਕਿਸੇ ਨੂੰ ਦੋਸ਼ ਨਾ ਦੇ, ਜੇ ਦੋਸ਼ ਦੇਣਾ ਤੇ ਆਪਣੇ ਅੰਦਰ ਝਾਤੀ ਮਾਰ, ਕਿੰਨਾ ਕੁ ਔਗੁਣਾਂ ਨਾਲ ਮੇਰਾ ਸਰੀਰ ਭਰਿਆ ਹੋਇਆ। ਸਮਰੱਥ ਗੁਰੂ ਨੇ ਤੈਨੂੰ ਸਮਝਾਇਆ, ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਨਿਰੰਕਾਰ ਦੀ ਸਿਫਤ ਸਲਾਹ ਛੱਡ ਕੇ ਤੇ ਕਰੰਗ, ਜਿਸ ਤਰ੍ਹਾਂ ਪੁਰਾਣੇ ਸਮਿਆਂ ਚ ਸਾਡੇ ਪੰਜਾਬ ਚ ਇੱਲਾਂ ਸਨ, ਇੱਲਾਂ ਤੇ ਕੂਕਰ ਪਸ਼ੂਆਂ ਦੇ ਕਰੰਗਾਂ ਤੇ ਬੈਠੇ ਹੋਇਆ ਕਰਦੇ ਸਨ। ਗੁਰੂ ਦਰਬਾਰ ਵਿਚ ਵੀ ਅਸੀਂ ਹੋ ਕੇ ਵਿਸ਼ਿਆਂ ਵਿਕਾਰਾਂ ਦੀਆਂ ਗੱਲਾਂ ਕਰਨੀਆਂ ਸੋਚਣੀਆਂ, ਜਿਹੜਾ ਗੱਲਾਂ ਕਰਦਾ ਤੇ ਉਹ ਦੋ ਤਿੰਨ ਜੋ ਗੱਲਾਂ ਕਰਦਾ ਜੋ ਸੁਣ ਰਿਹਾ ਉਹ ਦੋ ਤਿੰਨ ਵਿਸ਼ਿਆਂ ਵਿਕਾਰਾਂ ਦੇ ਕਰੰਗਾਂ ਤੇ ਬੈਠੇ ਨੇ, ਤੇ ਜਿਹੜਾ ਕੱਲਾ ਹੀ ਮਨ ਦੇ ਨਾਲ ਹੀ ਅੰਦਰ ਹੀ ਸੋਚੀ ਜਾ ਰਿਹਾ ਉਹ ਕੱਲਾ ਵੀ ਔਗਣਾਂ ਦੇ ਕਰੰਗਾਂ ਤੇ ਬੈਠਾ ਹੋਇਆ। ਗੁਰੂ ਮਿਹਰ ਕਰੇ ਅੱਜ ਦੇ ਦਿੱਤੇ ਉਪਦੇਸ਼ ਤੇ ਮੇਰੇ ਸਮੇਤ ਚੱਲਣ ਦੀ ਸਮਰੱਥਾ ਬਖਸ਼ੇ। ਅਰਦਾਸ ਗੁਰੂ ਅੱਗੇ ਕਰਨੇ, ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ ਜੀ। ਸ੍ਰੀ ਅੰਮ੍ਰਿਤ ਸਰ ਦੀ ਯਾਤਰਾ, ਸ੍ਰੀ ਅੰਮ੍ਰਿਤ ਸਰ ਮੱਜਣ ਕਰੀਏ।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਿੱਖ ਘਰਾਣੇ ਚ ਤੋਂ ਪੈਦਾ ਹੋ ਕੇ ਜ਼ਿੰਦਗੀ ਦਾ ਸਫ਼ਰ ਸਾਰਾ ਲੰਘਣ ਤੋਂ ਪਹਿਲਾਂ ਤੇਰੇ ਮਨ ਚ ਕਦੇ ਉਤਸ਼ਾਹ ਆਵੇ ਕਿ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨੇ ਨੇ, ਦਰਸ਼ਨ ਕਰ, ਇਸ਼ਨਾਨ ਕਰਨਾ ਹੈ, ਇਸ਼ਨਾਨ ਕਰ, ਬੜੀ ਵੱਡੀ ਪਵਿੱਤਰਤਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਪੁਰਬ ਪੰਜ ਚਾਰ ਦਿਨ ਪਹਿਲਾਂ ਮਨਾ ਕੇ ਹਟੇ ਹਾਂ। ਦੁੱਖ ਭੰਜਣੀ ਬੇਜ ਦੇ ਅਸਥਾਨ ਤੇ ਸਮਰੱਥ ਗੁਰੂ ਬੈਠੇ ਹੋਏ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਵੱਡਾ ਸਪੁੱਤਰ ਬੜੀ ਲੰਮੀ ਉਮਰ ਹੈ, 100 ਸਾਲ ਤੋਂ ਉੱਤੇ ਹੋ ਗਿਆ, ਫਿਰ ਦੋ ਉਮਰ ਪਾਲਕ ਵਿੱਚ ਬੈਠਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਪਤਾ ਲੱਗ ਗਿਆ, ਬਿਨਾਂ ਦੱਸਿਆ ਤੋਂ ਚਲੇ ਗਏ ਪਾਲਕੀ ਲੈਣ ਵਾਸਤੇ। ਪਾਲਕੀ ਦੇ ਇੱਕ ਪਾਸੇ ਮੋਢਾ ਸੀ ਭਾਈ ਰਾਮੇ ਦਾ, ਦੂਜੇ ਤਿੰਨਾਂ ਗੁਰਸਿੱਖਾਂ ਦੇ ਮੋਢੇ ਸਨ। ਭਾਈ ਰਾਮੇ ਨੂੰ ਪਿਆਰ ਦੇ ਨਾਲ ਇਸ਼ਾਰੇ ਨਾਲ ਕਹਿਣ ਲੱਗੇ, ਭਾਈ ਰਾਮਿਆ ਐਸੇ ਬਜ਼ੁਰਗ ਦੀ ਮੇਰੇ ਕਰਮਾਂ ਵਿੱਚ ਸੇਵਾ ਹੈਗੀ ਹੈ, ਜੇ ਹੈ ਤੇ ਥੋੜਾ ਜਿਹਾ ਮੋਢਾ ਤੋਂ ਬਾਹਰ ਕੱਢ ਲੈ, ਮੈਂ ਮੋਢਾ ਦੇ ਕੇ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਸ ਥਾਂ ਤੇ ਮੈਨੂੰ ਬਿਠਾਲ ਗਏ ਨਾ ਉਸ ਥਾਂ ਤੇ ਬਹੁਤ ਸੁੰਦਰ ਵਿਛਾਈ ਬਣਾਈ ਹੈ, ਮੈਂ ਆਪਣੇ ਬਜ਼ੁਰਗ ਨੂੰ ਉਸ ਵਿਛਾਈ ਤੇ ਜਾ ਕੇ ਬਿਠਾਵਾਂ। ਉਹ ਜਿਹੜੀ ਪਾਲਕੀ ਸੀ ਆਪ ਮੋਢਾ ਦੇ ਕੇ ਦੁੱਖ ਭੰਜਣੇ ਬੇਰੀ ਦੇ ਥੜੇ ਤੇ ਲੈ ਆਏ, ਉੱਥੇ ਰੱਖ ਦਿੱਤੇ। ਜਦੋਂ ਉਸ ਪਾਲਕੀ ਦੇ ਵਿੱਚੋਂ ਬਜ਼ੁਰਗ ਨਿਕਲਿਆ ਤੇ ਵੇਖਿਆ ਜਿਹਦੇ ਦਰਸ਼ਨ ਕਰਨ ਆਏ ਆ, ਜਿਹਨੂੰ ਮਿਲਣ ਵਾਸਤੇ ਆਏ ਆ, ਉਹ ਮੇਰੀ ਪਾਲਕੀ ਨੂੰ ਮੋਢਾ ਲਾ ਕੇ ਇੱਥੇ ਲੈ ਕੇ ਆਇਆ, ਬੜੇ ਅਸਚਰਜ ਹੋ ਗਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਬਿਠਾਇਆ, ਉੱਚੀ ਗੱਦੀ ਤੇ ਬਿਠਾ ਦਿੱਤਾ, ਬਦਨ ਬਲਾਸ ਹੁੰਦਿਆ ਹੋਇਆ ਆਖਰ ਧੰਨ ਗੁਰੂ ਨਾਨਕ ਦਾ ਪੁੱਤਰ ਸੀ, ਸਮਰੱਥਾ ਵਾਲਾ ਸੀ। ਬਲਾਸ ਨਾਲ ਕਹਿ ਦਿੱਤਾ, ਰਾਮਦਾਸ ਜੀ ਦਾਣਾ ਬੜਾ ਵਧਾਇਆ ਹੈ। ਤੁਹਾਨੂੰ ਗੁਰੂ ਰਾਮਦਾਸ ਨਿਮਰਤਾ ਦੇ ਘਰ ਇੱਕ ਹੱਥ ਦਾੜੇ ਵੱਲ ਕੀਤਾ, ਇੱਕ ਹੱਥ ਸ੍ਰੀ ਚੰਦ ਦੇ ਚਰਨਾਂ ਵੱਲ ਕੀਤਾ। ਐ ਗੁਰੂ ਨਾਨਕ ਦੇ ਹੋਣਹਾਰ ਸਪੁੱਤਰ, ਤੁਹਾਡੇ ਵਰਗੇ ਸਤਪੁਰਖਾਂ ਦਾ ਚਰਨ ਝਾੜਨ ਵਾਸਤੇ ਨਿਰੰਕਾਰ ਨੇ ਮੈਨੂੰ ਲੰਮੇ ਦਾੜੇ ਦੀ ਦਾਤ ਦਿੱਤੀ ਹੈ। ਸ੍ਰੀ ਚੰਦ ਇਕਦਮ ਆਪਣੇ ਚਰਨ ਇਕੱਠੇ ਕਰ ਲਏ ਤੇ ਵਾਕ ਕਰ ਦਿੱਤਾ, ਐ ਰਾਮਦਾਸ ਜੀ ਤੁਮਰੀ ਮਹਿਮਾ ਅਧਿਕ ਹੈ, ਮੋਤੇ ਕਹੀ ਨਾ ਜਾਏ, ਤੁਮਰੇ ਸਰ ਮੈਂ ਜੋ ਮਜੇ, ਪਾਪੀ ਪੀ ਗਤ ਪਾਏ। ਐ ਰਾਮਦਾਸ ਆ ਜਿਹੜਾ ਤੁਸੀਂ ਸਰੋਵਰ ਬਣਾਇਆ, ਉਦੋਂ ਥੋੜਾ ਪਟਾਈ ਕੀਤੀ ਸੀ, ਪਾਣੀ ਹੈ ਸੀ। ਐ ਰਾਮਦਾਸ ਜੀ ਤੁਹਾਡੀ ਮਹਿਮਾ ਕਥਨ ਕੀਤੀ ਨਹੀਂ ਜਾ ਸਕਦੀ, ਮੇਰੀ ਜ਼ਬਾਨ ਨਹੀਂ ਕਥਨ ਕਰ ਸਕਦੀ, ਕਿੱਡੀ ਨਿਮਰਤਾ। ਆਪ ਪਾਲਕੀ ਨੂੰ ਮੋਢਾ ਲਾ ਕੇ ਇੱਥੇ ਲੈ ਕੇ ਆਏ, ਤੁਮਰੀ ਮਹਿਮਾ ਅਧ ਕਹਿ ਮੋਤ ਕਹੀ ਨਾ ਜਾਏ, ਮੈਂ ਤੇ ਬਚਨ ਹੀ ਕਰ ਸਕਦਾ, ਤੁਮਰੇ ਸਰ ਮੈਂ ਜੋ ਮੱਜੇ, ਪਾਪੀ ਪੀ ਗਤ ਪਾਏ। ਤੁਹਾਡੇ ਇਸ ਸਰੋਵਰ ਵਿਚ ਜੋ ਜੋ ਇਸ਼ਨਾਨ ਕਰੇਗਾ, ਭਾਵੇਂ ਕਿਤਨਾ ਵੱਡਾ ਪਾਪੀ ਹੋਵੇ, ਉਹ ਪਾਪੀ ਦੀ ਕਲਿਆਣ ਨੂੰ ਪ੍ਰਾਪਤ ਹੋ ਜਾ, ਪਾਪੀ ਦੇ ਵੀ ਸਾਰੇ ਰੋਗ ਨਿਵਿਰਤ ਹੋ ਜਾਣਗੇ। ਤੁਸੀਂ ਕਈ ਵਾਰ ਇਸੇ ਸਟੇਜ ਤੋਂ ਵਿਦਵਾਨਾਂ ਤੋਂ ਸੁਣਦੇ ਹੋ, ਗੁਰਬਾਣੀ ਚ ਵੀ ਲਿਖਿਆ ਕਿ ਜਿਤ ਨਾਤੇ ਕਊਆ ਹੰਸ ਹੋਏ। ਉਹ ਜਿਹੜਾ ਦੁਨੀ ਚੰਦ ਦਾ ਜਵਾਈ ਆਪਣੀ ਬੱਚੀ ਨੂੰ, ਜਿਸ ਬੱਚੀ ਬੱਚੀਆਂ ਨੇ ਤੇ ਇਹੋ ਹੀ ਸੀ ਨਾ, ਕੁਝ ਬੱਚੀਆਂ ਤੇ ਕਹਿੰਦੀਆਂ ਸਨ ਅਸੀਂ ਪਿਤਾ ਦਾ ਦਿੱਤਾ ਖਾਣੀਆਂ, ਤੇ ਜਿਹੜੀ ਛੋਟੀ ਬੱਚੀ ਸੀ ਉਹ ਕਹਿਣ ਲੱਗੀ ਨਹੀਂ ਇਹ ਗੱਲ ਗਲਤ ਹੈ, ਅਸੀਂ ਤੇ ਨਿਰੰਕਾਰ ਨੇ ਜੋ ਸਾਡੇ ਕਰਮਾਂ ਤੇ ਲਿਖਿਆ ਨਿਰੰਕਾਰ ਦਾ ਦਿੱਤਾ ਖਾਂਦੀਆਂ। ਪਿਤਾ ਇੱਕ ਸਾਧਨ ਹੈ ਸਾਡਾ, ਇਹ ਬੜੀ ਵੱਡੀ ਗੱਲ ਹੈ। ਗ੍ਰਹਿਸਥੀ ਜੀਵਨ ਵਿੱਚ ਮਤ ਸਮਝਦੇ ਪਿਓ ਬੱਚਿਆਂ ਦੇ ਕਿਰਤ ਕਰਕੇ ਭੋਜਨ ਦੇ ਰਿਹਾ, ਬੱਚਿਆਂ ਦੇ ਕਰਮ ਆਪੋ ਆਪਣੇ ਨੇ ਪਰ ਪਿਤਾ ਰਾਹੀਂ ਉਹ ਨਸੀਬ ਹੋ ਰਹੇ ਨੇ ਬੱਚਿਆਂ ਨੂੰ। ਦਾਤ ਨਿਰੰਕਾਰ ਦੀ ਹੈ, ਬਹਾਨਾ ਬੱਚਿਆਂ ਪਿਤਾ ਦਾ ਹੈ। ਉਸ ਬੱਚੀ ਨੇ ਇਹੋ ਕਿਹਾ ਸੀ ਅਸੀਂ ਜੋ ਕੁਝ ਖਾ ਰਹੀਆਂ ਹਾਂ ਨਿਰੰਕਾਰ ਦੀ ਦਾਤ ਹੈ, ਪਰ ਉਸ ਦੁਨੀ ਚੰਦ ਨੇ ਥੋੜੇ ਜੇ ਹੰਕਾਰ ਵਿੱਚ ਆ ਕੇ ਕੁਸ਼ਟੀਪਤੀ ਦੇ ਨਾਲ ਵਿਆਹ ਦਿੱਤੇ। ਖੈਰ ਮੈਂ ਗੱਲ ਮੁਕਾਵਾਂ, ਐਸੇ ਕੁਸ਼ਟ ਵਾਲੇ ਉਸ ਸਰੋਵਰ ਦੇ ਇਸ਼ਨਾਨ ਕਰਕੇ ਆਪਣੇ ਤਮਾਮ ਪਾਪ ਨਿਵਿਰਤ ਕਰ ਦਿੱਤੇ। ਇੱਥੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਿੱਖਾਂ ਦੇ ਤੇਰੇ ਚੰਗੇ ਕਰਮ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਜਾਇਆ ਕਰ, ਉੱਥੇ ਇਸ਼ਨਾਨ ਕਰਕੇ ਆਇਆ ਕਰ, ਜਰੂਰ ਇਸ਼ਨਾਨ ਕਰਕੇ ਆਇਆ ਕਰ।
ਜਨਮ ਜਨਮ ਕੀ ਅੱਗ ਪਰ ਹਰੀਏ,
ਉਸ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਜਨਮਾਂ ਜਮਾਂਤਰਾਂ ਦੇ ਅੱਗ ਪਾਪ ਜਿਤਨੇ ਮਨੁੱਖ ਤੋਂ ਹੀ ਇਨਸਾਨ ਤੋਂ ਕੀਤੇ ਨੇ ਸਭ ਪਾਪ ਨਿਵਿਰਤ ਹੋ ਜਾਣਗੇ।
ਹਰ ਮੰਦਰ ਦਰਸੋ ਦਰਬਾਰ,
ਇਸ਼ਨਾਨ ਕਰਨ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੋ ਦਰਬਾਰ ਬਣਾਇਆ ਸਿੱਖਾ, ਉਸ ਦਰਬਾਰ ਦੇ ਜਾ ਕੇ ਦਰਸ਼ਨ ਕਰਿਆ ਕਰ। ਤੇਰੀ ਭਾਵਨਾ ਹੋਵੇ, ਕਥਾ ਸੁਣਦਾ ਇਹੋ ਹੀ ਫਲ ਹੈ, ਪਤਾ ਚੱਲ ਜਾਏ। ਦਰਸ਼ਨੀ ਡਿਊਟੀ ਤੋਂ ਅਗਲੀ ਦਲੀਜ ਤੱਕ 84 ਕਰਮਾਂ, 240 ਫੁੱਟ ਲੰਮਾ ਪੁਲ ਹੈ, ਕਰਮਾਂ ਚ 84 ਕਰਮਾਂ ਹੈ, ਤੇ ਗੁਰੂ ਨੇ ਵਰ ਦਿੱਤਾ ਸਿੱਖਾ ਜਿਹੜਾ ਭਾਵਨਾ ਕਰਕੇ ਉਸ ਪੁੜ ਤੋਂ ਦੀ ਲੰਘ ਜਾਏਗਾ ਤੇ ਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਕੰਨਾਂ ਚ ਗੁਰੂ ਦਾ ਉਪਦੇਸ਼ ਸੁਣੇ ਜਾਏ, ਗੁਰੂ ਤੇ ਭਰੋਸਾ ਰੱਖ ਕੇ ਜਿਹੜਾ ਜਿਹੜਾ ਵੀ ਸਿੱਖ ਉਸ ਪੁੜ ਤੋਂ ਦੀ ਲੰਘ ਜਾਏਗਾ ਉਸ ਸਿੱਖ ਦੀ 84 ਕੱਟੀ ਜਾਏਗੀ। ਜਨਮਾਂ ਜਮਾਤਰਾ ਦੇ ਜਿੰਨੇ ਪਾਪ ਨੇ ਉਹ ਪਾਪ ਨਿਵਿਰਤ ਹੋ ਜਾਣਗੇ। ਇਥੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਨੇ ਤੇ ਇੱਕ ਹੋਰ ਸਿਧਾਂਤ ਦਿੱਤਾ ਹੈ। ਪੁੜ 21 ਫੁੱਟ ਚੌੜਾ ਹੈ ਤੇ ਸਿੱਖ ਨੂੰ ਹਦਾਇਤ ਹੈ ਸਿੱਖਾਂ ਦੇ ਉਸ ਪੁੜ ਤੋਂ ਬੜੀ ਸ਼ਰਧਾ ਦੇ ਨਾਲ ਤੂੰ ਨੰਘ ਕੇ ਅੱਗੇ ਨਮਸਕਾਰ ਕਰੇਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇਰੀਆਂ 21 ਕੁੜਾਂ ਤਰ ਜਾਣਗੀਆਂ। ਮਹਾਨ ਉਸ ਸਥਾਨ ਦੇ ਹਰਿਮੰਦਰ ਸਾਹਿਬ ਦਰਸ਼ਨ ਕਰ,
ਹੋਤ ਸਦਾ ਗੁਰਗਿਰਾ ਉਚਾਰ।
ਜਾਂਦਿਆਂ ਜਾਂਦਿਆਂ ਨਮਸਕਾਰ ਕਰਦਿਆਂ ਕਰਦਿਆਂ ਜੋ ਹਰਿਮੰਦਰ ਸਾਹਿਬ ਤੋਂ ਕੀਰਤਨ ਦੀ ਆਵਾਜ਼ ਆ ਰਹੀ ਹੈ, ਉਸ ਕੀਰਤਨ ਦੀ ਆਵਾਜ਼ ਉਹਦੇ ਲਫ਼ਜ਼ ਤੇਰੇ ਰਸਨਾ ਤੇ ਹੋਣ। ਕੋਈ ਗੱਲ ਨਾ ਕਰ, ਜੇ ਤੇਰੇ ਨਾਲ ਪਰਿਵਾਰ ਹੈ ਤੇ ਉਸ ਸਮੇਂ ਚ ਕੋਈ ਪਰਿਵਾਰਕ ਗੱਲ ਨਾ ਕਰਨਾ, ਬੱਚਿਆਂ ਨਾਲ ਨਾ, ਭੈਣਾਂ ਭਰਾਵਾਂ ਨਾਲ ਨਾ, ਪਿਤਾ ਨਾਲ ਨਾ, ਪਤਨੀ ਨਾਲ। ਗਰੀਬਨ ਵਾਜ ਸਤਿਗੁਰਾਂ ਨੇ ਕੁਝ ਇਨਸਾਨ ਨੂੰ ਸੁਧਰਨ ਵਾਸਤੇ ਕੋਈ ਅਸੂਲ ਕਾਇਮ ਕੀਤੇ ਨੇ। ਆਮ ਕਰਕੇ ਮੇਰੇ ਗੱਲ ਯਾਦ ਆ ਗਈ, ਸ਼ਾਮ ਨੂੰ ਅਸੀਂ ਸੋਹਲੇ ਦਾ ਪਾਠ ਕਰਦੇ ਹਾਂ। ਗੁਰੂ ਨਾਨਕ ਮਹਾਰਾਜ ਨੇ ਤੇ ਹਦਾਇਤ ਕਰ ਦਿੱਤੀ, ਸਿੱਖਾ ਆਪਣੇ ਚਾਰ ਪੈਰ ਜ਼ਿੰਦਗੀ ਦਾ 2 ਮਿੰਟ ਬੈਠ ਕੇ ਹਿਸਾਬ ਕਿਤਾਬ ਕਰ, ਮੈਂ ਇਹ ਚਾਰ ਪੈਰ ਦਿਨ ਚ ਕਿੰਨੇ ਕ ਚੰਗੇ ਕੰਮ ਕੀਤੇ ਨੇ, ਕਿੰਨੇ ਕ ਵਲ ਫਰੇਬ ਕੀਤੇ ਨੇ, ਮੇਰੀ ਦਸਾਨਾਵਾਂ ਦੀ ਕਿਰਤ ਕਿੰਨੀ ਕ ਬੇਈਮਾਨੀ ਦੀ ਹੈ ਤੇ ਕਿੰਨੀ ਕ ਨੇਕ ਹੈ, ਦਸਾਨਾਵਾਂ ਦੀ ਕਿਰਤ ਹੈ। ਹੌਲੀ ਹੌਲੀ ਤੂੰ ਜੇ ਹਿਸਾਬ ਕਿਤਾਬ ਕਰੇਗਾ ਨਾ, ਤੇ ਫੇਰ ਗੁਰੂ ਨਾਨਕ ਪਾਤਸ਼ਾਹ ਨੇ ਹਦਾਇਤ ਕਰ ਦਿੱਤੀ ਕਿ ਟਿਕੇ ਹੋਏ ਮਨ ਦੇ ਨਾਲ। ਪਹਿਲਾਂ ਤੇ ਗੁਰੂ ਨਾਨਕ ਪਾਤਸ਼ਾਹ ਵੇਲੇ ਤੇ 3 ਹੀ ਸ਼ਬਦ ਸਨ, ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਆਪਣੇ ਪਿਤਾ ਦਾ ਸ਼ਬਦ ਕਾਮ ਕਰੋ ਨਗਰ ਬਾ ਭਰਿਆ, ਤੇ 5ਵਾਂ ਆਪਣਾ ਸ਼ਬਦ ਪਾ ਕੇ 5 ਸ਼ਬਦ ਪੂਰੇ ਕਰ ਦਿੱਤੇ। ਇਹਨਾਂ 5 ਸ਼ਬਦਾਂ ਦਾ ਪਾਠ ਟਿਕੇ ਹੋਏ ਮਨ ਦੇ ਨਾਲ ਕਰ, ਤੇ ਜਿਸ ਵਕਤ ਮੈਂ ਸਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਕੋਲ ਕਈ ਵਾਰ ਮੈਂ ਕੀਰਤਨ ਸੋਹਲੇ ਦਾ ਪਾਠ ਸੁਣਿਆ, ਮਗਰੋਂ ਮੈਂ ਅਰਦਾਸ ਸੁਣਨੀ ਉਹਨਾਂ ਤੋਂ ਕਿ ਕਿਸ ਤਰ੍ਹਾਂ ਦੀ ਅਰਦਾਸ ਕਰਦੇ ਨੇ। ਮੰਜੇ ਤੇ ਬੈਠਿਆ ਹੋਇਆ ਹੀ ਉਹਨਾਂ ਨੇ ਲਫ਼ਜ਼ ਵਰਤਣੇ, ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮੈਂ ਤੇਰਾ ਬਖਸ਼ ਲਓ, ਧੰਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮੈਂ ਤੇਰਾ ਮੈਨੂੰ ਬਖਸ਼ ਲਈ, ਧੰਨ ਧੰਨ ਗੁਰੂ ਅਮਰਦਾਸ ਮੈਂ ਤੇਰਾ ਬਖਸ਼ ਲਿਓ। ਦਸਾਂ ਗੁਰੂਆਂ ਦੇ ਇਸ ਤਰ੍ਹਾਂ ਨਾਲ ਲੈ ਕੇ ਇਹੋ ਹੀ ਲਫ਼ਜ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵਰਤਣਾ, ਉਸ ਤੋਂ ਬਾਅਦ ਧੰਨ ਧੰਨ ਖਾਲਸਾ ਪੰਥ ਦੇ ਪੰਥ ਵਿੱਚ ਏਕਤਾ ਤੇ ਚੜ੍ਹਦੀ ਕਲਾ ਰਹੇ ਮੈਂ ਤੇਰਾ ਬਖਸ਼ ਲਓ। ਫਿਰ ਉਸ ਤੋਂ ਬਾਅਦ ਗੁਰਮਤ ਦਾ ਅਸੂਲ ਹੈ ਘਰਾਂ ਚ ਵੀ ਕੋਈ ਲਫ਼ਜ਼ ਨਾ ਬੋਲੇ, ਕਿਉਂਕਿ ਜਿਹੜਾ ਬੋਲੇਗਾ ਸਮਝੋ ਕਿ ਗੁਰਮਤ ਦੇ ਵਿਚਾਰਾਂ ਤੋਂ ਉਹ ਉਲਟ ਹੈ। ਜੇ ਸੋਹਲੇ ਦਾ ਪਾਠ ਕਰਕੇ ਮੂਲ ਮੰਤਰ ਦਾ ਪਾਠ ਕਰਦਿਆਂ ਕਰਦਿਆਂ ਨੀਂਦ ਆ ਜਾਏ, ਸੌਂ ਜਾਏ, ਤੇ ਜੇ ਫਿਰ ਵੀ ਪਤੀ ਸਤੀ ਗੱਲਾਂ ਕਰਨ ਲੱਗ ਪੈਣ, ਭੈਣ ਭਰਾ ਗੱਲਾਂ ਕਰਨ ਲੱਗਾ, ਬਜ਼ੁਰਗ ਗੱਲਾਂ ਬੱਚਿਆਂ ਨਾਲ ਕਰਨ ਲੱਗ ਪੈਣ, ਇਹ ਗੁਰਮਤ ਦੇ ਅਸੂਲ ਤੋਂ ਉਲਟ ਗੱਲ ਹੈ। ਸੋਹਲੇ ਦਾ ਪਾਠ ਉਦੋਂ ਕਰੋ ਜਿਹੜੀ ਉਸ ਤੋਂ ਬਾਅਦ ਗੱਲ ਨਹੀਂ ਕਰਨੀ, ਜਿਹੜਾ ਗੱਲ ਕਰੇਗਾ, ਕਿਉਂਕਿ ਇਹ ਸਿਧਾਂਤ ਹੀ ਹੈ, ਇਹ ਮੌਤ ਦੇ ਨਾਲ ਸੰਬੰਧ ਹੈ। ਰਾਤ ਇੱਕ ਛੋਟੀ ਮੌਤ ਹੈ, ਮਰਨ ਤੋਂ ਬਾਅਦ ਇੱਕ ਵੱਡੀ ਮੌਤ ਹੈ। ਛੋਟੀ ਮੌਤ ਵੇਲੇ ਵੀ ਸਰੀਰ ਦੇ ਨਾਲੋਂ ਸੰਬੰਧ ਟੁੱਟਾ ਹੁੰਦਾ ਭੈਣਾਂ ਭਰਾਵਾਂ ਦਾ ਰਿਸ਼ਤੇਦਾਰਾਂ ਦਾ ਸੁੱਤੇ ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ ਤੇ ਵੱਡੀ ਮੌਤ ਵੇਲੇ ਵੀ ਸੰਬੰਧ ਹੀ ਟੁੱਟਾ ਹੁੰਦਾ ਛੋਟੀ ਮੌਤ ਵੇਲੇ ਐਸੇ ਸਰੀਰ ਚ ਜਾਗ ਪਈਦਾ ਰਾਤ ਨੰਗਣ ਤੋਂ ਬਾਅਦ ਵੱਡੀ ਮੌਤ ਵੇਲੇ ਐਸ ਸਰੀਰ ਚ ਨਹੀਂ ਉੱਠਦਾ ਉੱਠਦਾ ਹੋਰ ਕਿਸੇ ਜੋਨ ਵਿਚ ਜਾ ਕੇ ਜਿਸ ਥਾਂ ਤੇ ਉਹਨੇ ਕਰਮ ਕੀਤੇ ਨਿਰੰਕਾਰ ਨੇ ਜਿਸ ਥਾਂ ਤੇ ਉਹਨੂੰ ਭੇਜਣਾ ਉਸ ਥਾਂ ਤੇ ਉਹਦੀ ਰੂਹ ਜਾਗ ਕੇ ਜਾਗ ਪੈਂਦੀ ਹੈ ਸੋਹਲੇ ਦਾ ਪਾਠ ਮੌਤ ਦੇ ਨਾਲ ਸੰਬੰਧ ਹੈ ਇਹਦਾ ਗਰੀਬ ਨਿਵਾਜ ਦਾ ਤਾਰ ਸਤਿਗੁਰਾਂ ਨੇ ਹੁਣ ਅਸੀਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਕਰਦੇ ਹਾਂ ਸੋਹਲੇ ਦਾ ਪਾਠ ਕਰਨਾ ਇਹ ਸੋਹਲੇ ਦਾ ਪਾਠ ਸਮੁੱਚੇ ਸੰਗਤ ਦੇ ਵਾਸਤੇ ਨਹੀਂ ਓਨਲੀ ਇਹ ਜਿਹੜੀ ਸਮਾਜਿਕ ਮਰਿਆਦਾ ਹੈ ਇਹ ਸਮਾਜਿਕ ਮਰਿਆਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਵਾਸਤੇ ਹੈ ਤੇ ਜਦੋਂ ਸੁਖਾਸਨ ਚੱਲਿਆ ਗਿਆ ਸੱਚਖੰਡ ਵਿਚ ਅਸੂਰ ਹੈ ਤੇ ਉਸ ਸੱਚਖੰਡ ਦਾ ਦਰਵਾਜ਼ਾ ਜਦੋਂ ਮਹਾਰਾਜ ਦੀ ਸੇਵਾ ਕਰਕੇ ਗ੍ਰੰਥੀ ਦੇ ਸੇਵਾਦਾਰ ਬਾਹਰ ਆ ਜਾਣ ਕੋਈ ਸਿੱਖ ਉਸ ਸੱਚਖੰਡ ਕਮਰੇ ਦੇ ਵਿਚ ਨਾ ਜਾਏ ਸਮਰੱਥ ਗੁਰੂ ਜੋ ਭਾਵਨਾ ਹੈ ਵੀ ਉਹ ਆਰਾਮ ਕਰਦੇ ਨੇ ਇਸੇ ਤਰ੍ਹਾਂ ਹੀ ਘੜਾ ਚ ਜੋ ਸੋਹਲੇ ਦਾ ਪਾਠ ਕਰਦਾ ਉਸ ਤੋਂ ਬਾਅਦ ਜਿਸ ਤਰ੍ਹਾਂ ਗੁਰੂ ਦਰਬਾਰ ਸੱਚਖੰਡ ਵਿਚ ਅਸੀਂ ਨਹੀਂ ਜਾ ਸਕਦੇ ਕਿਉਂਕਿ ਸੁਖਾਸਨ ਮਹਾਰਾਜ ਹੋ ਗਏ ਨੇ ਸੋਹਲੇ ਦਾ ਪਾਠ ਵੀ ਸੁਖਾਸਨ ਹੀ ਹੈ ਉਸ ਤੋਂ ਬਾਅਦ ਕੋਈ ਨਾ ਬੋਲੇ ਇੱਥੇ ਗਰੀਬ ਨਿਵਾਜ ਸਤਿਗੁਰੂ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹਰਿਮੰਦਰ ਸਾਹਿਬ ਦੇ ਇਸ਼ਨਾਨ ਕਰੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇ ਤੇ ਜਾਂਦਿਆਂ ਜਾਂਦਿਆਂ ਬਾਣੀ ਦਾ ਜੋ ਕੀਰਤਨ ਹੋ ਰਿਹਾ ਉਹ ਕੰਨਾਂ ਨਾਲ ਸੁਣੇ ਤੇ ਜ਼ਬਾਨ ਦੇ ਨਾਲ ਬੋਲੀ ਜਾਏ
ਸਾਹਿਤ ਅਦਬ ਕੇ ਬੈਠੇ ਮਾਹੇ ਸਾਹਿਤ ਅਦਬ ਕੇ ਬੈਠੇ ਮਾਹੇ
ਜਦੋਂ ਹਰਿਮੰਦਰ ਸਾਹਿਬ ਦੋ ਜੋ ਹੱਥ ਜੋੜ ਕੇ ਨਮਸਕਾਰ ਕਰਦੇ ਫਿਰ ਜਿੱਥੇ ਵੀ ਥਾਂ ਮਿਲਦਾ ਬਹੁਤ ਅਦਬ ਦੇ ਨਾਲ ਪ੍ਰਕਰਮਾ ਚ ਉਥੇ ਅੰਦਰਲੀਆਂ ਪ੍ਰਕਰਮਾ ਚ ਜਾਂ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਵੀ ਥਾਂ ਮਿਲਦਾ ਸੰਗਤ ਦੀ ਰੁਕਾਵਟ ਤੋਂ ਬਿਨਾ ਬੜੇ ਅਦਬ ਦੇ ਨਾਲ ਉਸ ਥਾਂ ਤੇ ਬੈਠ ਜਾਏ
ਗੁਰ ਬਿਨ ਮਨ ਨਾ ਡੁਲਾਵੇ ਕਾਹੇ
ਗੁਰੂ ਤੋਂ ਬਿਨਾ ਉਸ ਥਾਂ ਤੇ ਜਿੰਨਾ ਚਿਰ ਬਹਿਣਾ ਹੈ 10 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਗੁਰੂ ਦੀ ਬਾਣੀ ਇੱਕ ਮਨ ਟਿਕਾ ਕੇ ਸੁਣੇ ਕੋਈ ਬਚਨ ਬਰਦਾਸ ਨਾ ਕਰੇ ਨਾ ਸੁਣੇ
ਸਤਿਗੁਰ ਜੋਤ ਜਾਗਤੀ ਜਹਾ
ਕੈਸੀ ਇਹ ਪੰਕਤੀ ਲਿਖੀ ਹੈ ਭਾਈ ਸੰਤੋਖ ਸਿੰਘ ਜੀ ਨੇ ਸਿੱਖ ਨੂੰ ਹਦਾਇਤ ਕਰ ਦਿੱਤੀ ਹੈ ਸਿੱਖ ਉਸ ਦਰਬਾਰ ਗੁਰੂ ਦੀ ਜਾਗਦੀ ਜੋਤ ਇਉਂ ਅਨੁਭਵ ਕਰ ਭੇ ਗੁਰੂ ਰਾਮਦਾਸ ਪਾਤਸ਼ਾਹ ਸਮਰਤਖ ਉਸ ਥਾਂ ਤੇ ਬੈਠੇ ਨੇ ਜਾਗਦੀ ਜੋਤ ਪ੍ਰਤੱਖ ਗੁਰੂ ਹੈ ਇਸੇ ਕਰਕੇ ਹੀ ਬੜੇ ਬੜੇ ਵਿਦਵਾਨਾਂ ਨੇ ਉਸ ਦਰਬਾਰ ਦੀ ਸ਼ੋਭਾ ਲਿਖੀ ਹੈ ਅੱਜ ਵੀ ਲਿਖ ਰਹੇ ਨੇ ਤੇ ਰਹਿੰਦੀ ਦੁਨੀਆਂ ਤੱਕ ਲਿਖਦੇ ਰਹਿਣਗੇ ਉਹਦੀ ਸ਼ੋਭਾ ਦਾ ਸੰਪੂਰਨ ਸ਼ੋਭਾ ਦਾ ਜਿਹੜਾ ਮਿਆਰ ਹੈ ਉਹ ਲਿਖਿਆ ਨਹੀਂ ਜਾਏਗਾ ਵਿਦਵਾਨਾਂ ਨੇ ਬੜੀਆਂ ਬੜੀਆਂ ਗੱਲਾਂ ਬਹੁਤ ਕੁਝ ਲਿਖਿਆ ਗਿਆਨੀ ਗਿਆਨ ਸਿੰਘ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਤਿਹਾਸ ਲਿਖਿਆ ਗਿਆਨੀ ਕਿਰਪਾਲ ਸਿੰਘ ਨੇ ਸੁਨਹਿਰੀ ਇਤਿਹਾਸ ਗੁਰੂ ਰਾਮਦਾਸ ਦੇ ਦਰਬਾਰ ਦਾ ਲਿਖਿਆ ਹੋਰ ਵੀ ਵਿਦਵਾਨਾਂ ਨੇ ਲਿਖਿਆ ਪਰ ਉਹ ਕਿੰਨਾ ਕੁਝ ਲਿਖੀ ਜਾਣ ਫਿਰ ਵੀ ਸਕਾਰਯੋਗ ਪ੍ਰਿੰਸੀਪਲ ਪੂਰਨ ਸਿੰਘ ਨੇ ਹਾਲਾਂਕਿ ਬੜਾ ਵੱਡਾ ਨਾਸਕ ਸੀ ਪਰ ਜਦੋਂ ਉਹ ਦਰਬਾਰ ਦਾ ਇਤਿਹਾਸ ਲਿਖਦਾ ਜੋ ਜੋ ਸਿੱਖ ਉੱਥੇ ਬੈਠੇ ਨੇ ਜਿਸ ਤਰ੍ਹਾਂ ਉਹ ਲਿਵ ਵਿਚ ਜੁੜੇ ਹੋਏ ਨੇ ਉਹਨਾਂ ਦਾ ਸਤਿਕਾਰ ਬੜਾ ਵੱਡਾ ਮਿਆਰ ਪ੍ਰਿੰਸੀਪਲ ਪੂਰਨ ਸਿੰਘ ਨੇ ਲਿਖਿਆ ਗਰੀਬ ਨਵਾਜ ਸਤਿਗੁਰੂ ਮਹਾਰਾਜ ਦਾ ਇੱਥੇ ਭਾਈ ਸੰਤੋਖ ਸਿੰਘ ਜੀ ਲਿਖੇ ਉਹ ਜਾਗਦ ਜੋਤ ਬੈਠਾ ਹੋਇਆ ਵੇ ਤੂੰ ਅਨੁਭਵ ਕਰ ਮੈਂ ਚਾਰ ਸਵੇਰੇ ਜੋਤ ਦੇਖ ਰਿਹਾ ਤੇ ਗੁਰੂ ਰਾਮਦਾਸ ਦਾ ਸਰੂਪ ਵੀ ਮੈਂ ਦੇਖ ਰਿਹਾ ਹਾਂ
ਨਿਤ ਪ੍ਰਤ ਸਾਦਰ ਦਰਸ ਤਹਾ ਨਿਤ ਪ੍ਰਤ ਸਾਦਰ ਦਰਸ ਤਹਾ
ਨਿਤ ਪ੍ਰਤੀ ਸਮਰੱਥ ਗੁਰੂ ਦੇ ਜੇ ਦਰਸ਼ਨ ਕਰਨੇ ਤੇ ਉਸ ਥਾਂ ਤੇ ਤੈਨੂੰ ਦਰਸ਼ਨ ਹੋ ਸਕਦੇ ਨੇ ਪਰ ਦਰਸ਼ਨ ਤੇ ਹੋਣਗੇ ਤਾਂ ਜੇ ਅੱਖਾਂ ਗਿਆਨ ਦੀਆਂ ਹੋਣ ਅੱਖਾਂ ਗੁਰਮਤ ਦੀ ਰੋਸ਼ਨੀ ਦੀਆਂ ਹੋਣ ਮਨ ਤੇ ਬੁੱਧ ਦੇ ਵਿੱਚ ਵਿਚਾਰ ਦੀ ਨਿਗਾਹ ਹੋਵੇ ਫਿਰ ਤੇ ਉਸ ਵੇਲੇ ਤੈਨੂੰ ਗੁਰੂ ਦੇ ਦਰਸ਼ਨ ਹੋ ਜਾਣਗੇ ਤੇ ਜਿਨ੍ਹਾਂ ਨੂੰ ਹੋਏ ਨੇ ਵਿਸਾਖੀ ਦਾ ਦਿਨ ਸੀ ਹਰਿਮੰਦਰ ਸਾਹਿਬ ਦੇ ਤਿੰਨ ਅਖੰਡ ਪਾਠਾਂ ਦੇ ਭੋਗ ਤੋਂ ਬਾਅਦ ਉਤਲੀ ਮਜ਼ਲ ਤੇ ਚਲੇ ਗਏ ਜਿੱਥੇ ਨਿਸ਼ਾਨ ਸਾਹਿਬ ਹਰਿਮੰਦਰ ਸਾਹਿਬ ਦੇ ਉੱਤੇ ਸੰਤ ਕਰਤਾਰ ਸਿੰਘ ਨੂੰ ਕਿਹਾ ਵੀ ਕਰਤਾਰ ਸਿੰਘ ਸੋਹਣੀ ਸਾਹਿਬ ਦਾ ਪਾਠ ਇੱਥੇ ਕਰ ਖਦਰ ਦਾ ਪਰਨਾ ਵਿਛਾ ਕੇ ਚੌਂਕੜਾ ਮਾਰ ਕੇ ਸਤਪੁਰਖ ਬੈਠ ਗਏ ਅੱਧੀ ਕੁ ਸੋਹਣੀ ਸਾਹਿਬ ਦਾ ਪਾਠ ਕੀਤਾ ਇਸ਼ਾਰਾ ਕਰਕੇ ਕਹਿਣ ਲੱਗੇ ਕਰਤਾਰ ਸਿੰਘ 1921 ਵਿੱਚ ਜਦੋਂ ਨਨਕਾਣਾ ਸਾਹਿਬ ਦਾ ਘੱਲੂਘਾਰਾ ਹੋ ਗਿਆ ਉਸ ਤੋਂ ਬਾਅਦ ਬਹੁਤ ਪੰਥ ਵਿੱਚ ਹਾਹਾਕਾਰ ਮੱਚ ਗਈ ਉਹਨਾਂ ਸਮਿਆਂ 'ਚ ਮੈਂ ਵੀ ਨਨਕਾਣਾ ਸਾਹਿਬ ਦਰਸ਼ਨ ਕਰਨ ਗਿਆ ਸੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਇਸ ਤਰ੍ਹਾਂ ਤੇ ਹੁਣ ਮੈਂ ਬੈਠਾ ਤੂੰ ਮੇਰੇ ਸਨਮੁਖ ਬੈਠਾ ਹੈ ਐਸੇ ਥਾਂ ਤੇ ਮੈਂ 4 ਮਹੀਨੇ 1.25 ਲੱਖ ਮੂਲ ਮੰਤਰ ਦਾ ਪਾਠ ਕੀਤਾ ਪਹਿਲਾਂ ਮੂਲ ਮੰਤਰ ਦਾ ਪਾਠ ਕਰਨਾ ਫਿਰ ਚਾਚਰੀ ਛੰਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਿਰਨਾਮੇ ਕਾਮੇ ਵਾਹਿਗੁਰੂ ਦਾ ਸ਼ਬਦ ਉਚਾਰਨ ਕਰਨਾ ਫਿਰ 2 ਵਾਰਾ ਮੂਲ ਮੰਤਰ ਦਾ ਪਾਠ ਕਰਕੇ ਕਲਗੀਧਰ ਮਹਾਰਾਜ ਜੀ ਦੇ ਇਸ ਮਹਾਨ ਮੰਤਰ ਨੂੰ ਵਿਚਾਲੇ ਲਿਆ ਕੇ ਸੰਪੜ ਕਰਕੇ 1.25 ਲੱਖ ਦਾ ਪਾਠ ਕੀਤਾ ਤੇ ਕਰਤਾਰ ਸਿੰਘ ਜਦੋਂ 1.25 ਲੱਖ ਦਾ ਪਾਠ ਸੰਪੂਰਨ ਹੋ ਗਿਆ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਹੋਏ ਸਨ ਸਾਮਰ ਤੱਕ ਦਰਸ਼ਨ ਹੋਏ ਤੇ ਮੈਂ ਚਾਹੁੰਦਾ ਹਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਚ ਉਸੇ ਥਾਂ ਤੇ ਮੈਂ ਬੈਠਾ ਮੈਂ ਚਾਹੁੰਦਾ ਵੀ ਗੁਰੂ ਰਾਮਦਾਸ ਦੇ ਦਰਬਾਰ ਚ ਤੈਨੂੰ ਮੈਂ ਕੁਝ ਭੇਟਾ ਕਰਨੀ ਚਾਹੁੰਦਾ ਹਾਂ ਗੁਰੂ ਮਹਾਰਾਜ ਨੇ ਜੋ ਬੱਚਿਆਂ ਦੀਆਂ ਦਾਤਾਂ ਦੇਣੀਆਂ ਸਨ 2 ਬੱਚਿਆਂ ਦੀਆਂ ਦਾਤਾਂ ਤੈਨੂੰ ਨਸੀਬ ਹੋ ਗਈਆਂ ਨੇ ਤੇ ਪੰਗਤੀ ਪੜੀ ਜਦ ਪਹਾਰਾ ਤੇਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਕਰਤਾਰ ਸਿੰਘ ਇਸ ਅਵਸਥਾ ਚ ਰਹੋ ਤੇ ਗੁਰੂ ਮਹਾਰਾਜ ਬਖਸ਼ਿਸ਼ ਕਰੇਗਾ ਕਿਉਂਕਿ ਤੂੰ ਅੱਗੇ ਇਸੇ ਹੀ ਟਕਸਾਲ ਦਾ ਮੁਖੀ ਬਣ ਕੇ ਸਿੱਖਾਂ ਨੂੰ ਪੜ੍ਹਾਉਣਾ ਹੈ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਅਸਰਜ ਦਰਸ਼ਨ ਨੇ
ਕਿਦੋਂ ਪੁਰਬ ਕੇ ਦਿਨ ਚੱਲ ਜਾਵੋ
ਦਿਨ ਚੱਲ ਜਾਵੋ ਯਤਨ ਤੇ ਹੈ ਹਰ ਰੋਜ ਉਸ ਦਰਬਾਰ ਵਿਚ ਚੱਲ ਕੇ ਜਾਓ
ਕਿਦੋਂ ਖਸਤ ਮੇ ਮਾਸ ਸਿਧਾਵੋ
ਤੇਰੇ ਕੋਲੋਂ ਹਰ ਰੋਜ ਨਹੀਂ ਜਾਇਆ ਜਾਂਦਾ ਤੇ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਚੋ ਸਿੱਖ ਹਜ਼ਾਰਾਂ ਆਪਣੇ ਕੰਮ ਛੱਡ ਕੇ ਵੀ ਆਉਣ ਤੋਂ ਪਹਿਲਾਂ ਇੱਕ ਵਾਰ ਜਰੂਰ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਮੈਂ 4 ਅੱਖਰ ਪੜ੍ਹੇ ਨੇ ਤੁਸੀਂ ਵੀ ਸੁਣੇ ਹੋ ਪਰ ਕਈਆਂ ਜੀ ਬੜੀ ਮਜਬੂਰੀ ਸੀ ਰੁਝੇਵਿਆਂ ਚ ਐਰਕਾਂ ਦਰਬਾਰ ਸਾਹਿਬ ਦਰਸ਼ਨ ਨਹੀਂ ਕੀਤੇ ਬੜੀ ਮਾੜੇ ਭਾਗਾਂ ਦੀ ਨਿਸ਼ਾਨੀ ਆ ਆਪਣੇ ਘਰੋਗੀ ਵਿਹਾਰ ਭਾਵੇਂ 10 ਨੁਕਸਾਨ ਹੋ ਜਾਏ ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਦਰਸ਼ਨਾਂ ਤੋਂ ਬਿਨਾਂ ਨਾ ਆਇਓ ਜੇ ਕਿਤੇ ਭਾਈ ਸੰਤੋਖ ਜੀ ਲਿਖਦੇ ਨੇ ਜੇ ਕਿਤੇ ਦਰਸ਼ਨ ਨਾ ਹੋਣ ਤੇ ਫਿਰ ਯਤਨ ਕਰ 6 ਮਹੀਨਿਆਂ ਬਾਅਦ ਹੀ ਗੁਰੂ ਦੇ ਦਰਬਾਰ ਵਿਚ ਜਾ ਕੇ ਦਰਸ਼ਨ ਕਰ।
ਅਦਕ ਦੂਰ ਹੋਏ ਸੰਮਤ ਮਾਹੇ,
ਬਹੁਤ ਹੀ ਦੂਰ ਤੂੰ ਰਹਿ ਰਿਹਾ, ਤੇਰੇ ਕੋਲ ਆਉਣਾ ਜਾਣਾ ਬੜਾ ਮੁਸ਼ਕਿਲ ਹੈ। ਜਿਸ ਤਰ੍ਹਾਂ ਬਾਹਰਲੇ ਮੁਲਕਾਂ ਚ ਸਿੱਖ ਜਗਤ ਹਜ਼ਾਰਾਂ ਲੱਖਾਂ ਦੀ ਗਿਣਤੀ ਰਹਿ ਰਹੇ ਨੇ, ਆ ਜਾ ਨਹੀਂ ਸਕਦੇ, ਤੇ ਜੇ ਸਾਲ ਬਾਅਦ ਵੀ ਤੂੰ ਆ ਕੇ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਚ ਜਾਈਏ, ਸਾਲ ਬਾਅਦ ਵੀ ਜੇ ਜਾਈਏ ਤੇ ਫਿਰ ਵੀ ਤੂੰ ਗੁਰੂ ਕੇ ਦਰਸ਼ਨ ਜਰੂਰ ਕਰਕੇ ਆ।
ਸਤਿਗੁਰ ਘਰ ਕੋ ਦਰਸ ਸਜਾਹੇ,
ਗੁਰੂ ਦੇ ਦਰਬਾਰ ਦੇ ਦਰਸ਼ਨ।
ਤਨ ਮਨ ਤੇ ਗੁਰ ਸਿੱਖ ਹੋਏ ਕਰਕੇ,
ਤਨ ਮਨ ਮੈਂ ਗੁਰਸਿੱਖ ਹੋਏ ਕਰਕੇ, ਤਨ ਕਰਕੇ ਮਨ ਕਰਕੇ ਤੂੰ ਐਂ ਅਨੁਭਵ ਕਰਕੇ ਪਾਤਸ਼ਾਹ ਮੈਂ ਤੁਹਾਡਾ ਸਿੱਖ ਹਾਂ, ਤਨ ਕਰਕੇ ਵੀ ਤੁਹਾਡਾ ਸਿੱਖ ਹਾਂ ਤੇ ਮਨ ਕਰਕੇ ਵੀ। ਇਹ ਦੋ ਲਫ਼ਜ਼ ਇਸ ਕਰਕੇ ਵਰਤੇ ਨੇ, ਸਿੱਖ ਕਈ ਵਾਰ ਤਨ ਕਰਕੇ ਗੁਰਸਿੱਖੀ ਨੂੰ ਤਿਲਾਂਜਲੀ ਦਿੱਤੀ ਹੁੰਦੀ ਹੈ, ਮਨ ਕਰਕੇ ਸ਼ਰਧਾ ਬੜੀ ਹੁੰਦੀ ਹੈ, ਪਰ ਬਾਹਰਲਾ ਸਰੂਪ ਜਿਹੜਾ ਹੈ ਉਹ ਗੁਰਸਿੱਖੀ ਵਾਲਾ ਨਹੀਂ। ਗੁਰਸਿੱਖੀ ਵਾਲਾ ਸਰੂਪ ਹੋਵੇ ਤਨ ਤੇ ਵੀ ਮਨ ਤੇ ਵੀ, ਤੇ ਸਿੱਖ ਅਰਦਾਸ ਕਰੇ ਕਿ ਮਹਾਰਾਜ ਮੈਂ ਤਨ ਕਰਕੇ ਮਨ ਕਰਕੇ ਤੁਹਾਡਾ ਸਿੱਖ, ਮੈਨੂੰ ਆਪਣੇ ਚਰਨਾਂ ਦਾ ਆਸਰਾ ਬਖਸ਼ੋ।
ਗਏ ਹੋ ਨਾ ਦਰਸ਼ਨ ਅੰਮ੍ਰਿਤ ਸਰ ਕੋ,
ਜਿਹੜਾ ਤਨ ਕਰਕੇ ਮਨ ਕਰਕੇ ਕਿਤੇ ਨਖਾਸਤਾ ਗੁਰੂ ਦੇ ਦਰਸ਼ਨ ਨਾ ਕਰ ਸਕਿਆ ਹੋਵੇ, ਉਹਦੇ ਵਰਗੇ ਕੋ ਮਾੜੇ ਕਰਮ ਨਹੀਂ।
ਕਿਉਂ ਤਿੰਨ ਜਨਮ ਧਰਿਓ ਜਗ ਆਏ,
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾ ਜੇ ਤੁਹਾਨੂੰ ਗੁਰੂ ਰਾਮਦਾਸ ਦੇ ਦਰਬਾਰ ਦੇ ਤੂੰ ਦਰਸ਼ਨ ਨਹੀਂ ਕੀਤੇ ਤੇ ਮਨੁੱਖਾ ਜਨਮ ਕਾਹਦੇ ਵਾਸਤੇ ਤੂੰ ਲਿਆ, ਚੰਗਾ ਸੀ ਕੋਈ ਪਸ਼ੂ ਜੂਨ ਚ ਚਲੇ ਜਾਣਾ। ਮਨੁੱਖਾ ਜਨਮ ਦੀ ਜੂਨ ਚ ਆ ਗਿਆ, ਸਿੱਖਾਂ ਦੇ ਘਰ ਜਨਮ ਲੈ ਲਿਆ, ਧੰਨ ਗੁਰੂ ਰਾਮਦਾਸ ਦੇ ਦਰਬਾਰ ਦੇ ਦਰਸ਼ਨ ਨਾ ਕਰ ਸਕਿਓ, ਕਾਹਦਾ ਮਨੁੱਖਾ ਜਨਮ ਹੈ, ਇਹਦੇ ਨਾਲੋਂ ਤੇ ਮਰ ਜਾਣਾ ਹੀ ਚੰਗਾ ਸੀ।
ਨਿਸਪਲ ਭਇਓ ਗਇਓ ਪਛਤਾਇਓ,
ਗਰੀਬਨ ਵਾਏ ਸਤਿਗੁਰੂ ਫਰਮਾਉਂਦੇ ਨੇ ਕਿ ਜਨਮ ਵਿਅਰਥ ਚਲਿਆ ਗਿਆ, ਕਈਆਂ ਦੀ ਜ਼ਿੰਦਗੀ ਲੰਘ ਜਾਂਦੀ ਹੈ, ਕਦੀ ਦਰਸ਼ਨ ਨਹੀਂ ਕਰਦੇ, ਐਵੇਂ ਪਛਤਾਵਾ ਹੀ ਰਹਿ ਜਾਂਦਾ ਹੈ।
ਜੇ ਦਰਸਨ ਔਰ ਸਰਦਰ ਮੱਜੈ, ਜੇ ਦਰਸਨ ਔਰ ਸਰਦਰ ਮੱਜੈ,
ਜੇ ਧੰਨ ਗੁਰੂ ਰਾਮਦਾਸ ਦੇ ਦਰਬਾਰ ਦੇ ਤੇ ਸਰੋਵਰ ਦੇ ਦਰਸ਼ਨ ਕਰੇ ਤੇ ਸਰੋਵਰ ਤੇ ਇਸ਼ਨਾਨ ਕਰੇ,
ਪਾਹੀ ਪਦਾਰਥ ਸਭ ਅੱਗ ਭੱਜੈ,
ਜਿਤਨੇ ਪਦਾਰਥ ਨੇ ਉਹ ਤੇਰੇ ਝੋਲੀ ਵਿਚ ਪੈਣਗੇ, ਜਿਤਨੇ ਤਰ੍ਹਾਂ ਦਾ ਪਾਪ ਹੈ ਉਹ ਤੇਰੇ ਕੋਲੋਂ ਦੂਰ ਚਲਿਆ ਜਾਏਗਾ।
ਆਸ ਉਪਦੇਸ਼ ਪ੍ਰਥਮ ਗੁਰ ਕਰੈ, ਅਸ ਉਪਦੇਸ਼ ਪ੍ਰਥਮ ਗੁਰ ਕਰੈ।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸਾ ਉਪਦੇਸ਼ ਵੀ ਪਹਿਲੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਤੋਂ ਤੁਰਦੇ ਸਨ ਤੇ ਬੜੇ ਲਗਨ ਦੇ ਨਾਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਤੁਰਦੇ ਸਨ, ਨਾ ਖੰਡੂਰ ਸਾਹਿਬ ਤੋਂ ਤੁਰਦੇ ਸਨ, ਤੇ ਜਿਹੜਾ ਮੰਜੀ ਸਾਹਿਬ ਦੁੱਖ ਭੰਜਣੀ ਬੇਰੀ ਦੇ ਨਾਲ ਸਥਾਨ ਹੈ ਉਸ ਥਾਂ ਤੇ ਉਹਨਾਂ ਕੀ ਫੈਸਲਾ ਖੰਡੂਰ ਸਾਹਿਬ ਦਾ ਹੈ, ਉਹਨਾਂ ਕੀ ਫੈਸਲਾ ਕਰਤਾਰਪੁਰ ਸਾਹਿਬ, ਇੱਕੋ ਜਿਹਾ ਸਫ਼ਰ ਹੈ। ਦੋਨਾਂ ਦੀ ਏਕਤਾ ਇਸ ਮੰਜੀ ਸਾਹਿਬ ਤੇ ਹੁੰਦੀ ਤੇ ਮੰਜੀ ਸਾਹਿਬ ਦੇ ਹੁਣ ਤੇ ਉੱਚਾ ਕੀਤਾ ਉਦੋਂ ਨੀਵਾਂ ਹੋਏਗਾ ਤੇ ਪੱਧਰਾ ਸਾਹਿਬ ਹੋਏਗਾ। ਧੰਨ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੋਨਾਂ ਦਾ ਇੱਥੇ ਮਿਲਾਪ ਹੁੰਦਾ ਰਿਹਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਵੀ ਇੱਥੇ ਹੀ ਮਿਲਾਪ ਹੁੰਦਾ ਰਿਹਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦਾ ਵੀ ਇੱਥੇ ਮਿਲਾਪ ਹੁੰਦਾ ਰਿਹਾ। ਇਹੋ ਹੀ ਕਾਰਨ ਸੀ ਜਦੋਂ ਗੁਰੂ ਰਾਮਦਾਸ ਨੂੰ ਗੁਰੂ ਬਣਾ ਦਿੱਤਾ ਤੇ ਦੱਸਣ ਵਾਸਤੇ ਥਾਂ ਆਏ, ਉਸ ਥੜੇ ਦੇ ਕੋਲ ਖਲੋ, ਥੜੇ ਆਲੇ ਥਾਂ ਤੇ ਖਲੋ ਕੇ ਹਦਾਇਤ ਕਰ ਦਿੱਤੀ ਪੁਰਖਾ ਇਸ ਬੇਰੀ ਦੇ ਤੁਹਾਨੂੰ ਮੈਨੂੰ ਬ੍ਰਹਮੀ ਬੂਟੀ ਮਿਲੀ ਸੀ ਤੇ ਮੈਂ ਆਪਣੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਰੋਗ ਨਿਵਰਤ ਕੀਤਾ ਸੀ ਅੰਗੂਠੇ ਵਾਲਾ ਇਸ ਸਾਧ ਦੇ ਸਰੋਵਰ ਦੀ ਪਟਾਈ ਕਰ ਪੁਰਖਾ ਇਹ ਸਤਜੁਗ ਤੋਂ ਲੈ ਕੇ ਰੇਤੇ ਦੁਆਬਰ ਤੋਂ ਲੈ ਕੇ ਬੜਾ ਵੱਡਾ ਪਵਿੱਤਰ ਥਾਂ ਹੈ ਬਹੁਤ ਕੁਝ ਗਿਆਨੀ ਗਿਆਨ ਸਿੰਘ ਜੀ ਉਹਨਾਂ ਨੇ ਚੋਂ ਜੁਗਾਂ ਦਾ ਸਿਧਾਂਤ ਬੜਾ ਵੱਡਾ ਲਿਖਿਆ ਖੈਰ ਮੈਂ ਇਸ ਪਾਸੇ ਨਾ ਜਾਵਾਂ ਗਰੀਬਨ ਵਾਏ ਸਤਿਗੁਰਾਂ ਦੀ ਵਿਚਾਰ ਨੂੰ ਸਮਾਪਤ ਕਰੀਏ ਗਰੀਬਨ ਵਾਏ ਸਤਿਗੁਰਾਂ ਨੇ ਫਰਮਾਇਆ ਕਿ ਇੱਥੇ ਇਸ਼ਨਾਨ ਕਰੋ
ਅੰਤ ਕਰਨ ਸੁਧਤਾ ਧਰ
ਇਸ਼ਨਾਨ ਕਰਕੇ ਸਰੀਰ ਦੀ ਪਵਿੱਤਰਤਾ ਧਾਰਨ ਕਰੋ
ਸਤ ਨਾਮ ਸਿਮਰਤ ਜਨ ਜੋਏ
ਵਾਹਿਗੁਰੂ ਦਾ ਸਿਮਰਨ ਕਰੋ ਇਸ਼ਨਾਨ ਕਰਦੇ
ਹਰ ਗੁਰ ਸੰਗ ਪ੍ਰੇਮ ਜੇ ਹੋਏ
ਗੁਰੂ ਮਹਾਰਾਜ ਬਖਸ਼ਿਸ਼ ਕਰੇਗਾ ਸਮਾਂ ਹੋ ਗਿਆ ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਹੋਈਆਂ ਪੁਨਾ ਚੁੱਕਾਂ ਦੀ ਖਿਦਮਾਂ ਪਿਆਰ ਦੇ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।